ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਰਗ ਮਹੱਲਾ ਤੀਜਾ, ਅਸ਼ਟਪਦੀਆਂ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਮੇਰੇ ਹਰ ਕਹਿ ਨਾਮ ਵਡਾਏ, ਹਰ ਦਿਨ ਅਵਰ ਨਾ ਜਾਣਾ ਕੋਈ। ਹਰ ਕਹਿ ਨਾਮ ਬਹੁਤ ਗਤ ਪਾਏ, ਮਨ ਮੇਰੇ ਹਰ ਕਹਿ ਨਾਮ ਵਡਾਏ, ਹਰ ਦਿਨ ਅਵਰ ਨਾ ਜਾਣਾ ਕੋਈ। ਹਰ ਕਹਿ ਨਾਮ ਬਹੁਤ ਗਤ ਪਾਏ, ਰਹਾਉ ਸ਼ਬਦ ਬਹੁ ਪੰਜਨ ਜਮ ਕਾਲ ਨਿਖੰਜਨ। ਹਰ ਸੇ ਤੀ ਲਿਮਲਾਈ, ਹਰ ਸੋ ਦਾਤਾ ਗੁਰਮੁਖ ਜਾਤਾ, ਸਹਿਜੇ ਰਹੇ ਅਸਮਾਈ। ਭਗਤਾਂ ਕਾ ਪੂਜਨ ਹਰ ਨਾਮ ਨਿਰੰਜਨ, ਪਹਿਨਣ ਭਗਤ ਬਡਾਏ। ਨਿਜ ਘਰ ਵਾਸਾ ਸਦਾ ਹਰ ਸੇਵਨ, ਹਰ ਦਰ ਸੋਭਾ ਪਾਈ। ਮਨੁਖ ਬੁੱਧ ਕਾਚੀ ਮਨੁਆ ਡੋਲੈ, ਅਕਥ ਨ ਕਥਾ ਕਹਾਣੀ। ਗੁਰਮਤਿ ਨੇ ਚਲ ਹਰ ਮਨ ਵਸਿਆ, ਅੰਮ੍ਰਿਤ ਸਾਚੀ ਬਾਣੀ। ਮਨ ਕੀ ਤਰੰਗ ਸਾਬਦ ਨਿਵਾਰੇ, ਪ੍ਰਸਨਾ ਸਹਿਜ ਸੁਭਾਏ। ਸਤਿਗੁਰ ਮਿਲ ਰਹੀ ਹੈ ਸਾਡੇ ਆਪਣੇ, ਜਿਨ ਹਰ ਸੇ ਕੀਲੇ ਮਿਲਾਈ। ਮਨ ਸ਼ਬਦ ਮਰੈ ਤਾਂ ਮੌਤ ਹੋਵੇ, ਹਰ ਚਰਨੀ ਚਿਤ ਲਾਈ। ਹਰ ਸਰ ਸਾਗਰ ਸਦਾ ਜਲ ਨਿਰਮਲ, ਨਹਾਵੇ ਸਹਿ ਸੁਭਾਈ। ਸ਼ਬਦ ਵਿਚਾਰ ਸਦਾ ਰੰਗ ਰਾਤੇ, ਹਉ ਮੈਂ ਤ੍ਰਿਸ਼ਨਾ ਮਾਰੀ। ਅੰਤਰ ਨੇ ਕੇਵਲ ਹਰ ਰਵਿਆ, ਸਭ ਆਤਮ ਰਾਮ ਮੁਰਾਰੀ। ਸੇਵਕ ਸੇਵ ਰਹੇ ਸਜ ਰਾਤੇ, ਜੋ ਤੇਰਾ ਮਨ ਬਹਾਣੇ। ਦੁਬਦਾ ਮਹਿਲ ਨਾ ਪਾਵੇ ਜਗ ਝੂਠੇ, ਗੁਣ ਅਵਗੁਣ ਨਾ ਪਛਾਣੇ। ਆਪੇ ਮੇਲ ਲੈ ਅਕਥ ਕਥੀਐ, ਸੱਚ ਸ਼ਬਦ ਸੱਚ ਬਾਣੀ। ਨਾਨਕ ਸੱਚੇ ਸਾਹ ਸੁਮਾਣੇ, ਹਰ ਕਾ ਨਾਮ ਵਖਾਣੇ। ਆਪੇ ਮੇਲ ਲੈ ਅਕਥ ਕਥੀਐ, ਸੱਚ ਸ਼ਬਦ ਸੱਚ ਬਾਣੀ। ਨਾਨਕ ਸੱਚੇ ਸਾਹ ਸੁਮਾਣੇ, ਹਰ ਕਾ ਨਾਮ ਵਖਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਇਆ ਦੂਰੋਂ ਚੰਦ ਸਭ ਸੰਤਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਤਾਂ ਗੁਰਭਾਗੀ ਹੋ, ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀਆਂ ਦੇ ਪਾਠ, ਗੁਰ ਮੰਤਰ ਦਾ ਸਿਮਰਨ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਅਰਦਾਸ ਉਪਰੰਤ ਪਾਵਨ ਹੁਕਮਨਾਮਾ ਸਰਵਣ ਕੀਤਾ ਹੈ। ਹੁਣ ਆਪ ਸੰਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਅਮਰਦਾਸ ਮਹਾਰਾਜ ਦੀ ਪਵਿੱਤਰ ਬਾਣੀ ਅਸ਼ਟਪਦੀਆਂ ਦੀ ਕਥਾ ਆਰੰਭ ਹੋ ਰਹੀ ਹੈ, ਜਿਸ ਸਤਿਗੁਰੂ ਦੇ ਬਾਰੇ ਭੱਟਾ ਨੇ ਬਹੁਤ ਰੂਪ ਲਿਖਿਆ ਹੈ। ਕਣਹਾਰ ਬੂੰਦ ਬਸਲ ਰੋ ਮਾਵਲ ਉਸਮ ਬਸੰਤ ਗਣੰਤ ਨਾ ਆਵੈ, ਰਾਕਸ਼ਸ ਕਿਰਨ ਉਦਰ ਸਾਗਰ ਕੋ, ਰੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਸਭ ਜਨ ਪਲ ਉਨਹੈ ਜੋ ਗਾਵੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਾਣੀ ਆਵੈ। ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਭੱਲਿਆਂ ਦੀ ਬਾਂਸ਼ ਦੀ ਅਵਤਾਂਸ਼ ਹੋ, ਤੁਹਾਡਾ ਸਾਨੀ ਦੁਨੀਆਂ ਦੇ ਅੰਦਰ ਸਾਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ। ਜੇ ਦੀਵਾ ਲੈ ਕੇ ਆਪ ਜੀ ਦੀ ਉਪਮਾ ਨੂੰ ਢੂੰਡਣ ਲੱਗੀਏ ਤਾਂ ਵੀ ਕੋਈ ਆਪ ਜੀ ਵਰਗਾ ਸਾਨੂੰ ਕੋਈ ਦਿਖਾਈ ਨਹੀਂ ਦਿੰਦਾ। ਇਸੇ ਲਈ ਹਜ਼ੂਰ ਆਖਦੇ ਨੇ, ਤੇਰੀ ਉਪਮਾ ਤੁਹੀ ਬਣ ਆਵੈ, ਤੁਹਾਡੀ ਉਪਮਾ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਤੁਹਾਨੂੰ ਹੀ ਬਣ ਆਉਂਦੀ ਹੈ। ਤੁਹਾਡੇ ਜਿਹਾ ਨਾ ਕੋਈ ਪਹਿਲਾਂ ਹੋਇਆ ਨਾ ਹੁਣ ਹੈ, ਨਾ ਹੀ ਕੋਈ ਅੱਗੇ ਨੂੰ ਹੋਵੇਗਾ। ਉਸ ਐਸੇ ਮਹਾਨ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅੱਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਰੰਗ ਮਹੱਲਾ ਤੀਜਾ, ਅਸ਼ਟਪਦੀਆਂ ਕਾਰ ਪਹਿਲਾ, ਇਹ ਹਜ਼ੂਰ ਨੇ ਸਿਰਲੇਖ ਲਿਖਿਆ ਹੈ। ਸਾਰੰਗ ਰਾਗ ਦਾ ਨਾਮ ਹੈ। ਮਹੱਲਾ ਤੀਜਾ, ਤੀਜੇ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਤੀਕ ਹੈ। ਅਸ਼ਟਪਦੀਆਂ ਇਹ ਬਾਣੀ ਦੀ ਰਚਨਾ ਦਾ ਨਾਮ ਹੈ। ਅਸ਼ਟਪਦੀਆਂ ਤੋਂ ਭਾਵ ਹੈ ਅੱਠ ਪੌੜੀਆਂ ਵਾਲੀ ਰਚਨਾ। ਕਾਵਿ ਰਚਨਾ ਵਿੱਚ ਅਸ਼ਟਪਦੀ ਛੰਦ ਵੀ ਹੈ ਅਤੇ ਇਹ ਅੱਠ ਪੌੜੀਆਂ ਵਾਲੀ ਰਚਨਾ ਹੋਣ ਕਰਕੇ ਇਸਨੂੰ ਅਸ਼ਟਪਦੀਆਂ ਲਿਖਿਆ ਹੈ। ਅਸ਼ਟਪਦੀ ਇੱਕ ਵਚਨ ਹੈ, ਅਸ਼ਟਪਦੀਆਂ ਬਹੁ ਵਚਨ ਸ਼ਬਦ। ਕਾਲ ਪਹਿਲਾ, ਕਾਲ ਸ਼ੁੱਧ ਕਾਲ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੱਗੇ ਹਜ਼ੂਰ ਨੇ ਮੰਗਲਾ ਚਰ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਇੱਕ ਠਾਰਿਆ ਰਾਤ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ ਨਾਮ ਦੁਆਰਾ ਦੀਨ ਦੁਨੀਆਂ ਦੀ ਵਡਿਆਈ ਤੈਨੂੰ ਪ੍ਰਾਪਤ ਹੋ ਸਕਦੀ ਹੈ।
ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਗਤ ਗਤ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਅਟਲ ਭਰੋਸਾ ਹੈ। ਹਰ ਬਿਨ ਅਵਰ ਨਾ ਜਾਣਾ ਕੋਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਨੂੰ ਵੀ ਆਪਣਾ ਸਿਰਜਣਹਾਰ ਹਾਰ ਪਾਲਣਹਾਰ ਦਾਤਾ ਨਹੀਂ ਸਮਝ। ਹਰ ਕੈ ਨਾਮ ਮੁਕਤ ਗਤ ਪਾਈ ਸਾਨੂੰ ਇਸ ਗੱਲ ਦਾ ਵੀ ਯਕੀਨ ਹੈ ਇਹ ਕਿਸੇ ਨੇ ਮੁਕਤੀ ਵੀ ਪ੍ਰਾਪਤ ਕੀਤੀ ਹੈ ਜਾਂ ਆਤਮਕ ਉੱਚੀ ਅਵਸਥਾ ਹਾਸਿਲ ਕੀਤੀ ਹੈ ਉਹ ਵੀ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਹੋਈ। ਹਰ ਕੈ ਨਾਮ ਮੁਕਤ ਗਤ ਪਾਈ ਵਾਹਿਗੁਰੂ ਦੇ ਨਾਮ ਦੇ ਨਾਲ ਮੁਕਤੀ ਵੀ ਪ੍ਰਾਪਤ ਹੋਈ ਹੈ ਤੇ ਗਤ ਜਿਹੜੀ ਉੱਚੀ ਆਤਮਕ ਅਵਸਥਾ ਵੀ ਪ੍ਰਾਪਤ ਹੋ ਗਈ। ਦੂਸਰਾ ਮੁਕਤ ਗਤ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਮੁਕਤ ਦਾ ਅਰਥ ਵੀ ਮੁਕਤੀ ਗਤ ਦਾ ਅਰਥ ਵੀ ਮੁਕਤ ਇਹਦਾ ਮਤਲਬ ਕੀ ਹੋਇਆ ਜਿਹੜੀਆਂ ਚਾਰ ਬੈਕੁੰਠ ਦੀਆਂ ਮੁਕਤੀਆਂ ਮੰਨੀਆਂ ਹੋਈਆਂ ਹਨ ਸਲੋਕ ਸਮੀਪ ਸਾਰੂਪ ਸਾਯੁਜ ਤੇ ਇੱਕ ਉਹਨਾਂ ਤੋਂ ਵੱਡੀ ਮੁਕਤੀ ਹੈ ਕੈਵਲ ਮੁਕਤੀ ਇਸਦਾ ਸਰੂਪ ਪਾਣੀ ਵਿੱਚ ਲਿਖਿਆ ਹੈ ਜਿਉਂ ਜਲ ਮਹਿ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਬਿਟ ਕੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ। ਜਿਹੜੀਆਂ ਬੈਕੁੰਠ ਦੀਆਂ ਚਾਰ ਮੁਕਤੀਆਂ ਨੇ ਉਹ ਸਰਗੁਣ ਦੀ ਉਪਾਸਨਾ ਕਰਨ ਵਾਲਿਆਂ ਨੂੰ ਮਿਲਦੀਆਂ ਤੇ ਜਿਹੜੀ ਕੇਵਲ ਮੁਕਤੀ ਹੈ ਉਹ ਜਿਹੜੇ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਾਪਤ ਹੁੰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਰੀਆਂ ਵਡਿਆਈਆਂ ਵਾਹਿਗੁਰੂ ਦੇ ਨਾਮ ਦੇ ਵਿੱਚ ਹਨ ਤੇ ਵਾਹਿਗੁਰੂ ਦੇ ਨਾਮ ਦਾ ਸਦਕਾ ਜਿਹੜੇ ਸਰਗੁਣ ਦੀ ਉਪਾਸਕ ਸਨ ਉਹਨਾਂ ਨੂੰ ਬੈਕੁੰਠ ਦੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਜਿਹੜੇ ਨਿਰਗੁਣ ਦੇ ਉਪਾਸਕ ਸਨ ਮਹਾਂਪੁਰਖ ਉਹਨਾਂ ਨੂੰ ਕੇਵਲ ਮੁਕਤੀ ਵੀ ਪ੍ਰਾਪਤ ਹੋ ਗਈ।
ਰਹਾਉ ਸ਼ਬਦ ਭਉ ਭੰਜਨ ਜਮ ਕਾਲ ਲਖੰਜਨ ਹਰ ਸੇ ਤੀ ਲਿਵ ਲਾਏ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਨਾਮ ਦੀ ਹੀ ਮਹਿਮਾ ਉਚਾਰਨ ਕਰ ਰਹੇ ਹਨ। ਸ਼ਬਦ ਪਾਓ ਭੰਜਨ ਜਮ ਕਾਲ ਲਖਨ ਹਜ਼ੂਰ ਕਹਿੰਦੇ ਨੇ ਸ਼ਬਦ ਦੁਆਰਾ ਪਾਓ ਭੰਜਨ ਜੋ ਭੈ ਨੂੰ ਨਾਸ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਤੇ ਨਾਲ ਹੀ ਜਮ ਕਾਲ ਨਿਖੰਜਨ ਜਿਹੜਾ ਜਮ ਕਾਲ ਕਰਨ ਵਾਲਾ ਹੈ ਜਾਂ ਜਮ ਕਾਲ ਦਾ ਅਰਥ ਕਈ ਵਿਦਵਾਨਾਂ ਨੇ ਜਮ ਦਾ ਅਰਥ ਹੈ ਜਨਮ ਕਾਲ ਦਾ ਅਰਥ ਹੈ ਬਹੁਤ ਜਿਹੜਾ ਜਨਮ ਤੇ ਮਰਨ ਨੂੰ ਨਖੰਜਨ ਦਾ ਅਰਥ ਹੈ ਕੱਟਣ ਵਾਲਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਹੈ ਹਰ ਸੇਤੀ ਲਿਵ ਲਾਈ ਅਸਾਂ ਗੁਰੂ ਦੇ ਸ਼ਬਦ ਦੁਆਰਾ ਉਸ ਪਾਉ ਭੰਜਨ ਤੇ ਜਮ ਕਾਲ ਨਖੰਜਨ ਵਾਹਿਗੁਰੂ ਪਰਮੇਸ਼ਰ ਦੇ ਨਾਲ ਲਿਵ ਲਾਈ ਆਪਣੀ ਚਿੱਤ ਬਿਰਤੀ ਨੂੰ ਜੋੜਿਆ ਹੈ।
ਹਰ ਸੁਖਦਾਤਾ ਗੁਰਮੁਖ ਜਾਤਾ ਸਹਿਜੀ ਰਹਿਆ ਸੁਮਾਏ।
ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਹਰ ਸੁਖਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਸੁੱਖਾਂ ਦਾ ਦਾਤਾ ਹੈ। ਜਦੋਂ ਆਪਾਂ ਧੋਤੀ ਬਣ ਪੜ੍ਹਦੇ ਹਾਂ ਥਾਂ ਥਾਂ ਤੇ ਹਜ਼ੂਰ ਨੇ ਇਹ ਬਚਨ ਲਿਖੇ ਨੇ ਪ੍ਰਭ ਦੀ ਸਾਰਨ ਸਗਲ ਪੈ ਲਾਠੇ ਦੁੱਖ ਬਿਨਤੀ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਵਾਨੀ ਪੂਰਾ ਸਤਿਗੁਰ ਤੇ ਆਇਆ। ਹਜ਼ੂਰ ਇਹ ਵੀ ਆਖਦੇ ਨੇ ਜੋ ਸੁਖ ਗਉ ਚਾਹੇ ਸਦਾ ਸਰਨ ਰਾਮ ਕੀਤੇ ਇਹ ਭਾਈ ਜੀ ਤੂੰ ਚਾਹੁੰਦਾ ਮੈਨੂੰ ਹਮੇਸ਼ਾ ਦੇ ਸੁਖ ਪ੍ਰਾਪਤ ਹੋਵੇ ਫਿਰ ਵਾਹਿਗੁਰੂ ਦੀ ਸ਼ਰਨ ਹੈ। ਸਦ ਚਰਨ ਸ਼ਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸ ਸੰਭਦਾਰੇ ਵਾਹਿਗੁਰੂ ਦੀ ਸ਼ਰਨ ਦੇਖੋ ਚੁੰਬਸ ਕਿਲਾ ਹੈ ਬਹੁਤ ਮਜ਼ਬੂਤ ਕਿਲਾ ਹੈ ਜਿਸ ਨੂੰ ਜਮਦੂਤ ਵੀ ਢਾਰ ਨਹੀਂ ਕਰ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਜਮ ਨਹੀਂ ਕੁਝ ਵੀ ਆਖ ਸਕਦਾ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛੱਡ ਜਾਏ ਵਾਹਿਗੁਰੂ ਦੇ ਨਾਮ ਦੀ ਧੁਨ ਸੁਣ ਕੇ ਜਮ ਦੂਤ ਵੀ ਡਰ ਦੇ ਮਾਰੇ ਛੱਡ ਕੇ ਦੌੜ ਜਾਂਦੇ ਨੇ ਇਸੇ ਲਈ ਹਜ਼ੂਰ ਕਹਿੰਦੇ ਨੇ ਹਰ ਸੁੱਖ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ ਗੁਰਮੁਖ ਜਾਤਾ ਕਈ ਗੁਰਮੁਖਾਂ ਨੇ ਇਸ ਗੱਲ ਨੂੰ ਜਾਣਿਆ ਜਿਹੜੇ ਮਨਮੁਖ ਬੰਦੇ ਨੇ ਉਹ ਕਦੋਂ ਇਸ ਗੱਲ ਨੂੰ ਸਮਝਦੇ ਉਹ ਤਾਂ ਕਹਿੰਦੇ ਨੇ ਪਦਾਰਥਾਂ ਵਿੱਚ ਸੁੱਖ ਹੈ ਮਾਇਆ ਦੇ ਵਿੱਚ ਸੁੱਖ ਹੈ ਨਸ਼ਿਆਂ ਵਿੱਚ ਸੁੱਖ ਹੈ ਵਿਸ਼ਿਆਂ ਵਿੱਚ ਸੁੱਖ ਹੈ ਉਹਦੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦੇ ਪਰ ਹਜ਼ੂਰ ਕਹਿੰਦੇ ਨੇ ਗੁਰਮੁਖਾਂ ਨੇ ਇਸ ਗੱਲ ਨੂੰ ਜਾਣਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਸਾਰੇ ਸੁੱਖਾਂ ਦਾ ਦਾਤਾ ਹੈ ਸਹਿਜੇ ਰਹਿਆ ਸਮਾਈ ਹਜ਼ੂਰ ਕਹਿੰਦੇ ਨੇ ਹੁਣ ਸਾਡਾ ਮਨ ਸਹਿਜੇ ਦਾ ਸੁਤੇ ਸਿੱਧ ਹੀ ਉਹਦੇ ਵਿੱਚ ਸਮਾਈ ਦੇਣ ਹੋਇਆ ਰਹਿੰਦਾ ਹੈ ਭਗਤਾਂ ਕਾ ਪੂਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਵਡਾਏ ਲਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਭਗਤਾਂ ਦਾ ਭੋਜਨ ਆਹਾਰ ਵੀ ਪਰਮੇਸ਼ੁਰ ਦਾ ਨਾਮ ਕਿਉਂ ਨਾਮ ਆਤਮਕ ਭੋਜਨ ਹੈ ਭੋਜਨ ਤੇ ਭਜਨ ਦੋ ਸ਼ਬਦ ਨੇ ਭੋਜਨ ਸਾਡੇ ਤਨ ਦੀ ਖੁਰਾਕ ਹੈ ਤੇ ਭਜਨ ਸਾਡੇ ਮਨ ਦੀ ਖੁਰਾਕ ਹੈ ਇਸੇ ਲਈ ਹਜ਼ੂਰ ਕਹਿੰਦੇ ਨੇ ਭੋਜਨ ਜਿੰਨਾ ਮਰਜ਼ੀ ਛਕ ਲਈਏ ਪਰ ਸਾਡੀ ਰਸਨਾ ਦੀ ਪਿਆਸ ਨਹੀਂ ਬੁਝਦੀ ਇਸੇ ਲਈ ਤਾਂ ਹਜ਼ੂਰ ਆਖਦੇ ਨੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਚਿੱਚਰ ਹਰ ਰਸ ਪੱਲੇ ਨਾ ਪਾਏ ਐ ਰਸਨਾ ਤੂੰ ਹੋਰ ਰਸਾਂ ਕਸਾਂ ਨੂੰ ਚੱਖ ਰਹੀ ਹੈ ਜਿਸਨੇ ਮਰਜ਼ੀ ਰਸ ਕਸ ਛਕ ਲੈ ਪਰ ਤੇਰੀ ਪਿਆਸ ਨਹੀਂ ਬੁਝ ਸਕਦੀ ਆਹਿਸਤਾ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਸਾਡੀ ਜੀਵਨਾ ਰਚੀਆਂ ਕਰ ਭੋਗ ਜਿਸਨੇ ਮਰਜ਼ੀ ਇਹ ਜਵਾਨ ਸਾਡੇ ਪਦਾਰਥਾਂ ਦੇ ਰਸ ਛਕ ਲਵੇ ਪਰ ਇਹਦੀ ਪਿਆਸ ਨਹੀਂ ਕੋਈ ਨਿਤ ਨਵੇਂ ਤੋਂ ਨਵੇਂ ਰਸ ਪਾਲ ਇਸੇ ਲਈ ਹਜ਼ੂਰ ਕਹਿੰਦੇ ਨੇ ਭਗਤਾਂ ਦਾ ਭੋਜਨ ਹਰ ਨਾਮ ਨਿਰੰਜਨ ਭਗਤਾਂ ਦਾ ਭੋਜਨ ਉਸ ਨਿਰੰਜਨ ਦਾ ਅਰਥ ਵੀ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੈ ਨਾਮ ਵੀ ਇੱਕ ਭੋਜਨ ਹੈ ਸਾਰੇ ਮਨ ਦੀ ਖੁਰਾਕ ਹੈ ਇਸੇ ਲਈ ਹਜ਼ੂਰ ਨੇ ਫਰਮਾਇਆ ਹੈ ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੇ ਗੁਰਮੁਖੋ ਜਿੱਥੇ ਤੁਸੀਂ ਗੁਰੂ ਘਰ ਆ ਕੇ ਗੁਰੂ ਕੇ ਲੰਗਰ ਵਿੱਚ ਬੈਠ ਕੇ ਭੋਜਨ ਛਕਦੇ ਹੋ ਤੁਹਾਡੇ ਤਨ ਨੂੰ ਆਧਾਰ ਮਿਲਦਾ ਹੈ ਉੱਥੇ ਸੰਗਤ ਵਿੱਚ ਬੈਠ ਕੇ ਗੁਰੂ ਹਜ਼ੂਰੀ ਵਿੱਚ ਸੱਜ ਕੇ ਨਾਮ ਵੀ ਜਪੋ ਨਾਮ ਆਤਮਕ ਭੋਜਨ ਹੈ ਇਹਦੇ ਨਾਲ ਤੁਹਾਡੇ ਮਨ ਨੂੰ ਤ੍ਰਿਪਤੀ ਮਿਲੇਗੀ ਪਹਿਨਣ ਭਗਤ ਪਟਾਈ ਜੋ ਹਜ਼ੂਰ ਕਹਿੰਦੇ ਨੇ ਭਗਤਾਂ ਦਾ ਆਤਮਕ ਭੋਜਨ ਵਾਹਿਗੁਰੂ ਦਾ ਨਾਮ ਹੁੰਦਾ ਹੈ ਤੇ ਪਹਿਨਣ ਤੋਂ ਭਾਵ ਹੈ ਉਹਨਾਂ ਮਹਾਂਪੁਰਖਾਂ ਦੇ ਜਿਹੜੇ ਰੂਹਾਨੀ ਵਸਤਰ ਨੇ ਉਹ ਵੀ ਵਾਹਿਗੁਰੂ ਦੀ ਭਗਤੀ ਦੀ ਵਡਿਆਈ ਸਿਫਤ ਸਰਮ ਦਾ ਕੱਪੜਾ ਮਾ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਪਹਿਨਣ ਭਗਤ ਵਡਾਈ ਉਹਨਾਂ ਗੁਰਮੁਖਾਂ ਦੇ ਰੂਹਾਨੀ ਵਸਤਰ ਹੁੰਦੇ ਕਿਉਂ ਜਿਹੜੇ ਗੁਰਸਿੱਖ ਪਾਈ ਪਾਈ ਵਾਹਿਗੁਰੂ ਦੀ ਕੀਰਤਨ ਭਗਤੀ ਨਾਲ ਜੁੜਦੇ ਹਨ ਤੇ ਫਿਰ ਉਹਨਾਂ ਨੂੰ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਸਤਿਕਾਰ ਮਿਲ ਇਸੇ ਲਈ ਹਜ਼ੂਰ ਕਹਿੰਦੇ ਨੇ ਜਿੱਥੇ ਅਸੀਂ ਹੋਰ ਬਸਰ ਪਹਿਨਦੇ ਹਾਂ ਉੱਥੇ ਸਾਨੂੰ ਜਿਹੜੇ ਰੂਹਾਨੀ ਬਸਰ ਵੀ ਭਗਤੀ ਵਾਹਿਗੁਰੂ ਦੀ ਭਗਤ ਵਡਾਈ ਤੋਂ ਭਾਵ ਕੀਰਤਨ ਭਗਤੀ ਦੀ ਉਸ ਵਾਹਿਗੁਰੂ ਦੀ ਸਿੱਖ ਤੋਂ ਸਲਾਹ ਰੂਪੀ ਭਗਤੀ ਦੇ ਰੂਹਾਨੀ ਬਸਰ ਵੀ ਪਹਿਨਣੇ ਚਾਹੀਦੇ ਨੇ ਕਿਉਂ ਨਾਮ ਆਤਮਕ ਭੋਜਨ ਹੈ ਅਤੇ ਪਰਮੇਸ਼ੁਰ ਦੀ ਕੀਰਤਨ ਭਗਤੀ ਅਤੇ ਸਾਨੂੰ ਰੂਹਾਨੀ ਪੁਸ਼ਾਕ ਹੈ ਇਹੀ ਹਰ ਗੁਰਸਿੱਖ ਪਾਈ ਪਾਈ ਨੂੰ ਧਾਰਨ ਕਰਨੀ ਚਾਹੀਦੀ ਇਸ ਤੋਂ ਬਿਨਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਵੀ ਯਾਦ ਰੱਖਣੇ ਚਾਹੀਦੇ ਨੇ ਭੋਜਨ ਦੇ ਸੰਬੰਧ ਵਿੱਚ ਹਜ਼ੂਰ ਨੇ ਫਰਮਾਇਆ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧਾ ਤਨ ਪੀੜੀ ਹੈ ਮਨ ਮਹਿ ਚੱਲੇ ਵਿਕਾਰ ਇਹ ਪਹਿਨਣ ਦੇ ਬਾਰੇ ਵੀ ਗੁਰੂ ਬਾਬਾ ਜੀ ਲਿਖਦੇ ਹਨ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪਹਿਦਾ ਤਨ ਪੀੜੀ ਹੈ ਮਨ ਮਹਿ ਚੱਲੇ ਵਿਕਾਰ ਹੋਰ ਹੋਰ ਖਾਣਾ ਮਤ ਖਾਓ ਜਿਸ ਨੂੰ ਖਾਣ ਦੇ ਨਾਲ ਸਰੀਰ ਨੂੰ ਬਿਮਾਰੀਆਂ ਲੱਗ ਜਾਣ ਅਤੇ ਮਨ ਦੇ ਵਿੱਚ ਵਿਕਾਰ ਪੈਦਾ ਹੋਣ ਉਹ ਪੁਸ਼ਾਕ ਵੀ ਨਾ ਪਹਿਨੋ ਉਹ ਐਸੇ ਭੜਕੀਲੇ ਕੱਪੜੇ ਵੀ ਨਾ ਪਾਓ ਜਿਨ੍ਹਾਂ ਨੂੰ ਪਹਿਨਣ ਦੇ ਨਾਲ ਸਾਡੇ ਤਨ ਨੂੰ ਵੀ ਖੇਦ ਹੋਵੇ ਅਤੇ ਮਨ ਦੇ ਵਿੱਚ ਵਿਕਾਰਾਂ ਦੀ ਅੱਗ ਭੜਕ ਪਵੇ ਇਹੋ ਜਿਹੇ ਪਹਿਨਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ
ਨਿਜ ਕਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਐਸੇ ਜੋ ਮਹਾਂਪੁਰਖ ਨੇ ਜਿਨ੍ਹਾਂ ਦਾ ਭੋਜਨ ਪਰਮੇਸ਼ੁਰ ਦਾ ਨਾਮ ਅਤੇ ਵਾਹਿਗੁਰੂ ਦੀ ਕੀਰਤਨ ਭਗਤੀ ਜਿਨ੍ਹਾਂ ਦੀ ਰੂਹਾਨੀ ਪੁਸ਼ਾਕ ਬਣ ਗਈ ਹੈ ਨਿਜ ਕਰ ਵਾਸਾ ਸਦਾ ਹਰ ਸੇਵਨ ਉਹ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਦਰ ਦੀ ਸੇਵਾ ਕਰਦੇ ਹਨ ਨਿਜ ਘਰ ਵਾਸਾ ਇਸੇ ਲਈ ਫਿਰ ਉਹਨਾਂ ਦਾ ਆਪਣੇ ਘਰ ਦੇ ਵਿੱਚ ਘਰ ਕਿਹੜਾ ਹੈ ਸਹਿਜ ਪਦ ਤੁਰਿਆ ਪਦ ਆਤਮਕ ਅਡੋਲ ਅਵਸਥਾ ਵਿੱਚ ਨਿਵਾਸ ਹੋ ਜਾਂਦਾ ਹੈ ਹਰ ਦਾ ਸੋਭਾ ਪਾਈ ਫਿਰ ਉਹ ਪਰਮੇਸ਼ੁਰ ਦੇ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਸ਼ੋਭਾ ਪ੍ਰਾਪਤ ਕਰਦੇ ਹਨ ਜਿਵੇਂ ਕਿ ਹਾਜ਼ੂਰ ਨੇ ਫਰਮਾਇਆ ਰੇ ਰੇ ਦਰਗਹਿ ਸਹਿ ਨਾ ਕੋ ਆਓ ਬੈਠ ਆਦਰ ਸ਼ੁਭ ਦਿਓ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਹਨ ਫਿਰ ਉਹ ਪਰਮੇਸ਼ੁਰ ਦੇ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਪ੍ਰਾਪਤ ਕਰਦੇ ਨੇ ਇੱਥੋਂ ਤੱਕ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ ਨਾਨਕ ਧਰਮ ਐਸੀ ਜਵ ਹੈ ਜੀਤੋ ਪਵਨ ਪਦੇ ਜਦੋਂ ਪਰਮੇਸ਼ੁਰ ਦੇ ਪਿਆਰੇ ਪਰਮੇਸ਼ੁਰ ਦੀ ਦਰਗਾਹ ਵਿੱਚ ਜਾਂਦੇ ਨੇ ਤੇ ਧਰਮਰਾਜ ਵੀ ਉੱਠ ਕੇ ਖੜਾ ਹੋ ਜਾਂਦਾ ਉਹ ਕਹਿੰਦਾ ਮਹਾਂਪੁਰਖੋ ਤੁਸੀਂ ਧੰਨ ਹੋ ਤੁਸਾਂ ਮੇਰੇ ਇਸ ਗ੍ਰਹਿ ਵਿਖੇ ਚਰਨ ਪਾਏ ਨੇ ਕੀਤੋ ਪਵਨ ਪੁਨੀ ਤੁਸਾਂ ਮੇਰੇ ਇਸ ਘਰ ਨੂੰ ਪਵਿੱਤਰ ਕਰ ਦਿੱਤੇ ਧਰਮਰਾਜ ਵੀ ਉਹਨਾਂ ਦਾ ਸਤਿਕਾਰ ਕਰਦੇ ਭਗਤ ਕਬੀਰ ਜੀ ਦੇ ਬੜੇ ਸੁੰਦਰ ਬਚਨ ਨੇ ਉਹਨਾਂ ਦੀ ਕਹਿੰਦੇ ਨੇ ਇੱਕ ਵਾਰੀ ਧਰਮਰਾਜ ਦੇ ਨਾਲ ਮੁਲਾਕਾਤ ਹੋਈ ਉਸਨੂੰ ਪੁੱਛਿਆ ਤੂੰ ਦੱਸ ਕਰਦਾ ਕੀ ਤੇਰੀ ਡਿਊਟੀ ਤਾਂ ਉਸਨੇ ਅੱਗੋਂ ਜਵਾਬ ਦਿੱਤਾ ਸੀ ਸੰਤਾਂ ਮਾਨੋ ਦੂਤਾਂ ਦਾਨੋ ਇਹ ਕੁਟਵਾਰੀ ਮੇਰੀ ਦਿਵਸ ਰਹਿਣ ਤੇਰੇ ਪਾਏ ਪਲੋਸੋਂ ਇਸ ਜਬਰ ਕਰਕੇ ਧਰਮਰਾਜ ਆਖਦਾ ਉਹਨਾਂ ਮਹਾਂਪੁਰਖਾਂ ਨੂੰ ਸੰਤਾਂ ਮਾਨੋ ਜਿਹੜੇ ਪਰਮੇਸ਼ੁਰ ਦੇ ਪਿਆਰੇ ਮਹਾਂਪੁਰਖ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਮੈਂ ਉਹਨਾਂ ਨੂੰ ਮਾਣ ਦਿੰਦਾ ਹਾਂ ਸਤਿਕਾਰ ਦਿੰਦਾ ਹਾਂ ਦੂਤਾਂ ਡਾਨੋ ਜਿਹੜੇ ਦੁਸ਼ਟ ਲੋਕ ਨੇ ਮਹਾਂਪੁਰਖਾਂ ਦੇ ਨਿੰਦਕ ਨੇ ਦੁਖੀ ਨੇ ਉਹਨਾਂ ਨੂੰ ਮੈਂ ਦੰਡ ਵੀ ਦਿੰਦਾ ਹਾਂ ਇਹ ਕੁਟਵਾਰੀ ਮੇਰੀ, ਇਹ ਮੇਰੀ ਕੋਟਵਾਰੀ ਹੈ, ਇਹ ਮੇਰੀ ਡਿਊਟੀ ਹੈ, ਇਹ ਮੇਰੀ ਥਾਣੇਦਾਰੀ ਹੈ। ਅੱਗੇ ਲਿਖਦਾ ਹੈ, ਦੇਵ ਸਰੈਣ ਤੇਰੇ ਪਾਏ ਭਰੋਸੋਂ ਫਸੇ ਜੀ, ਤੁਹਾਡੇ ਵਰਗੇ ਮਹਾਂਪੁਰਖਾਂ ਦੀ ਤਾਂ ਮੈਂ ਰਾਤ ਦਿਨ ਚਰਨ ਘੁੱਟਦਾ ਰਹੀ। ਦੇਵ ਸਰੈਣ ਦਿਨ ਰਾਤ, ਤੁਹਾਡੇ ਵਰਗੇ ਮਹਾਂਪੁਰਖਾਂ ਦੀ ਮੈਂ ਦਿਨ ਰਾਤ ਚਰਨ ਘੁੱਟਦਾ ਰਹਿੰਦਾ ਹਾਂ। ਇਸ ਚਵਰ ਕਰ ਫੇਰੀ ਇੱਥੋਂ ਤੱਕ ਮੇਰੇ ਮਨ ਵਿੱਚ ਸ਼ਰਧਾ ਹੈ, ਮੈਂ ਕੇਸਾਂ ਦਾ ਚੌਰ ਬਣਾ ਕੇ ਤੁਹਾਡੇ ਚਰਨਾਂ ਤੋਂ ਚੜਾਉਂਦਾ ਚਲਾਵਾਂ। ਇਹ ਮੇਰੇ ਮਨ ਦੀ ਇੱਛਾ ਦੀ ਸ਼ਰਧਾ ਬਣੀ ਹੋਈ ਹੈ। ਇਸ ਲਈ ਹਜ਼ੂਰ ਕਹਿੰਦੇ ਨੇ, ਹਰ ਦਾ ਸ਼ੋਭਾ ਪਾਈ, ਜਿਹੜੇ ਪਰਮੇਸ਼ੁਰ ਦੇ ਪਿਆਰੇ ਹਨ ਉਹ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਵੀ ਸ਼ੋਭਾ ਪ੍ਰਾਪਤ ਕਰਦੇ ਨੇ। ਕਿਉਂ? ਸਤਿਗੁਰੂ ਕਹਿੰਦੇ ਨੇ, ਨਾਨਕ ਦਾਸ ਮੁਖਤੇ ਜੋ ਬੋਲੇ ਇਹਾਂ ਸੱਚ ਹੋਵੇ। ਜੋ ਪਰਮੇਸ਼ੁਰ ਦੇ ਪਿਆਰੇ ਮੂੰਹੋਂ ਕੋਈ ਬਚਨ ਆਖ ਦਿੰਦੇ ਨੇ, ਫਿਰ ਉਹ ਲੋਕ ਤੇ ਪਰਲੋਕ ਇੱਥੇ ਤੇ ਉੱਥੇ ਇਹਾਂ ਤੇ ਉਹਾਂ ਭਾਵ ਲੋਕ ਤੇ ਪਰਲੋਕ ਵਿੱਚ ਸੱਚ ਹੁੰਦੇ। ਮਹਾਂਪੁਰਖ ਇਹਨਾਂ ਦੀ 2 ਜੁਲਾਈ ਨੂੰ ਵਰਤੀ ਆ ਰਹੀ ਹੈ। ਕੌਮ ਦੀ ਮਹਾਨ ਹਸਤੀ, ਪਵਿੱਤਰ ਆਤਮਾ, ਸੱਚਖੰਡ ਵਾਸੀ ਪੰਥ ਰਤਨ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 9ਵੇਂ ਟਕਸਾਲ ਦੇ 12ਵੇਂ ਮੁਖੀ ਹੋਏ। ਉਹਨਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਬੇਅੰਤ ਗੁਰਸਿੱਖੀ ਦਾ ਪ੍ਰਚਾਰ ਕੀਤਾ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ, ਹਜ਼ਾਰਾਂ ਸੱਜਣਾਂ ਨੂੰ ਉਹਨਾਂ ਨੇ ਸ਼ੁੱਧ ਅਖੰਡ ਪਾਠੀ ਤੇ ਪ੍ਰਚਾਰਕ ਬਣਾਇਆ, ਸੈਂਕੜੇ ਉਹਨਾਂ ਨੇ ਵਿਦਵਾਨ ਕਥਾ ਵਾਚਕ ਪੈਦਾ ਕੀਤੇ, ਦਰਜਨਾ ਉਹ ਪੰਥ ਦੇ ਮਹਾਨ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਨੇ ਸਾਡੇ ਧਾਰਮਿਕ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਆਦਿਕ ਅਸਥਾਨਾਂ 'ਤੇ ਸੇਵਾ ਕੀਤੀ ਤੇ ਹੁਣ ਤੱਕ ਕਰ ਵੀ ਰਹੇ ਨੇ। ਉਹ ਮਹਾਂਪੁਰਖ ਐਸੇ ਪਰਮੇਸ਼ੁਰ ਦੇ ਪਿਆਰੇ ਸਨ। ਹਰ ਦਾ ਸ਼ੋਭਾ ਪਾਈ ਰਾਗੀ ਬਚਿੱਤਰ ਸਿੰਘ ਜੀ, ਜੋ ਮਹਾਂਪੁਰਖਾਂ ਦੇ ਜਥੇ ਦੇ ਰਾਗੀ ਵੀ ਸਨ ਤੇ ਮਹਾਂਪੁਰਖਾਂ ਦੇ ਨਾਲ ਕਥਾ ਕਰਨ ਦੇ ਪਾਠੀ ਵੀ ਸਨ। ਉਹਨਾਂ ਨੇ ਇੱਕ ਵਾਰੀ ਬਚਨ ਸੁਣਾਇਆ। ਉਹ ਕਹਿਣ ਲੱਗੇ, ਅਸੀਂ ਇੱਕ ਦਿਨ ਬਾਣੀ ਪੜ੍ਹ ਰਹੇ ਸੀ ਤੇ ਮਹਾਂਪੁਰਖਾਂ ਦੀ ਕਥਾ ਸੁਣੀ। ਉਸ ਕਥਾ ਦੇ ਵਿੱਚ ਮਹਾਂਪੁਰਖਾਂ ਨੇ ਕੋਈ ਐਸੀ ਵਿਚਾਰ ਦੱਸੇ ਕਿ ਜਿਹੜੇ ਪਾਪੀ ਬੰਦੇ ਨੇ, ਪਖੰਡੀ ਲੋਕ ਨੇ, ਤੇ ਉਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਤੇ ਉਹਨਾਂ ਨੂੰ ਸਜਾਵਾਂ ਵੀ ਮਿਲ। ਦੇਖ ਦਿਖਾਏ ਜਗਤ ਕੋ ਲੋਗਨ ਕੋ ਬਸਤੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਪਖੰਡੀਆਂ ਦਾ ਵਾਸਾ ਨਰਕਾਂ ਦੇ ਵਿੱਚ। ਰਾਗੀ ਬਚਿੱਤਰ ਸਿੰਘ ਜੀ ਕਹਿਣ ਲੱਗੇ, ਉਹਨਾਂ ਬਚਨਾਂ ਦਾ ਮੇਰੇ ਮਨ ਤੇ ਡੂੰਘਾ ਅਸਰ ਹੋਇਆ। ਮਹਾਂਪੁਰਖ ਆਪਣੇ ਆਸਣ ਤੇ ਇਕੱਲੇ ਬੈਠੇ ਸਨ ਤੇ ਮੈਂ ਅਚਾਨਕ ਮਹਾਂਪੁਰਖਾਂ ਦੇ ਪਾਸ ਗਿਆ ਤੇ ਆਪਣੀ ਮਨ ਦੀ ਵੇਦਨਾ ਦੱਸੀ। ਆਖਿਆ, ਮਹਾਂਪੁਰਖੋ, ਹੁਣ ਠੀਕ ਹੈ, ਬਾਣੀ ਤੇ ਪੜ੍ਹਦੇ ਹਾਂ ਪਰ ਮਨ ਤੇ ਜੁੜਦਾ ਨਹੀਂ। ਇੱਕ ਦਿਖਾਵਾ ਹੀ ਹੈ, ਇੱਕ ਪਖੰਡ ਹੀ ਹੈ, ਪਾਠ ਤੇ ਕਰਦੇ ਮਨ ਜੁੜਦਾ ਨਹੀਂ। ਆਪ ਜੀ ਦੀ ਕਥਾ ਸੁਣ ਕੇ ਮਨ ਵਿੱਚ ਡਰ ਪੈਦਾ ਹੋ ਗਈ ਹੈ, ਕਿਧਰੇ ਅੱਗੇ ਜਾ ਕੇ ਜੰਮਾਂ ਦੇ ਵਾਸੀ ਨਾ ਪੈਣਾ ਪੈ ਜਾਵੇ, ਕਿਉਂਕਿ ਪਖੰਡੀਆਂ ਦਾ ਹਸ਼ਰ ਤੇ ਹੀ ਹੁੰਦਾ ਹੈ ਨਾ, ਬਾਸ ਨਰਕ ਮੋਲੀ। ਮਹਾਂਪੁਰਖ ਬੜੇ ਪਿਆਰ ਦੇ ਵਿੱਚ ਕਹਿਣ ਲੱਗੇ, ਭਾਈ ਬਚਿੱਤਰ ਸਿੰਘ ਜੀ, ਸਾਨੂੰ ਕਲਗੀਧਰ ਪਾਤਸ਼ਾਹ ਦੇ ਆਪਣੇ ਸਤਿਗੁਰੂ ਦੇ ਉਸ ਬਾਜਾਂ ਵਾਲੇ, ਕਲੀਆਂ ਵਾਲੇ ਪ੍ਰੀਤਮ ਤੇ ਭਰੋਸਾ ਹੈ। ਮਹਾਂਪੁਰਖ ਕਹਿਣ ਲੱਗੇ, ਜਿੰਨੇ ਵੀ ਸਾਡੇ ਜਥੇ ਵਿੱਚ ਸਿੰਘ ਨੇ, ਅੰਮ੍ਰਿਤਧਾਰੀ ਨੇ, ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਹਨ, ਸਾਨੂੰ ਆਪਣੇ ਸਤਿਗੁਰੂ ਤੇ ਮਾਣ ਹੈ, ਸਾਨੂੰ ਆਪਣੇ ਸਤਿਗੁਰੂ ਤੇ ਭਰੋਸਾ ਹੈ, ਅਸੀਂ ਇਹਨਾਂ ਨੂੰ ਜਮਾਂ ਦੇ ਵਸ ਨਹੀਂ ਪੈਣ ਦੇਵਾਂ। ਕਿਉਂ? ਇਹ ਬਾਣੀ ਪੜ੍ਹਦੇ ਨੇ, ਅੰਮ੍ਰਿਤਧਾਰੀ ਨੇ, ਸੇਵਾ ਤੇ ਸਿਮਰਨ ਵੀ ਕਰਦੇ ਨੇ, ਇਹ ਜਮਾਂ ਦੇ ਵਸ ਨਹੀਂ ਪੈ ਸਕਦੀ। ਹਾਂ, ਜੇ ਕਿਸੇ ਕੋਲੋਂ ਕੋਈ ਭੁੱਲ ਹੋ ਗਈ, ਜੇ ਕਿਸੇ ਕੋਲੋਂ ਕੋਈ ਕੁਰਹਿਤ ਹੋ ਜਾਵੇ, ਉਹ ਆਪਣੀ ਸੁਧਾਈ ਜ਼ਰੂਰ ਕਰਵਾ ਲਵੇ ਅਤੇ ਆਪਣੀ ਤਨਖਾਹ ਲਗਵਾ ਕੇ ਪੂਰੀ ਕਰ ਲਵੇ, ਅਤੇ ਉਹਨੂੰ ਜਮਾਂ ਦੇ ਵਸ ਨਹੀਂ ਪੈਣਾ ਪੈਂਦਾ। ਇਸੇ ਰਾਗੀ ਵਿਚਿੱਤਰ ਸਿੰਘ ਜੀ, ਤੁਸੀਂ ਡਰੋ ਮੱਤ, ਜਿਹੜਾ ਸਿੰਘ ਸਾਡੇ ਜਥੇ ਨਾਲ ਰਹਿੰਦਾ, ਅੰਮ੍ਰਿਤਧਾਰੀ ਹੈ, ਬਾਣੀ ਪੜ੍ਹਦਾ, ਉਹ ਕਦੇ ਜਮਾਂ ਦੇ ਵਸ ਨਹੀਂ ਪੈ ਸਕਦਾ। ਕਿਉਂ? ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ, ਉਹਨਾਂ ਦੇ ਕਹੇ ਬਚਨ ਇਹਾਂ ਉਹਾਂ ਸੱਚ ਹੋਵੇ, ਲੋਕ ਤੇ ਪ੍ਰਲੋਕ ਵਿੱਚ ਸੱਚ ਹੋ ਨਿਬੜਦੇ ਨੇ। ਇਸ ਲਈ ਪਰਮੇਸ਼ੁਰ ਜੀ ਦੇ ਪਿਆਰਿਆਂ ਨੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਪ੍ਰਾਪਤ ਕੀਤੀ ਹੈ।
ਮਨਮੁਖ ਬੁੱਧ ਕਾਚੀ ਮਨੁਆ ਡੋਲੈ, ਅਕਥ ਨਾ ਕਥਾ ਕਹਾਣੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਨਮੁੱਖਾਂ ਦੀ ਹਾਲਤ ਬਿਆਨ ਕਰਦੇ। ਜਿਹੜੇ ਮਨਮੁੱਖ ਆਦਮੀ ਨੇ ਬੁੱਧ ਕਾਚੀ, ਉਹਨਾਂ ਦੀ ਬੁੱਧੀ ਕੱਚੀ ਕੱਚੀ ਹੁੰਦੀ, ਭਾਵ ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਨਿਸ਼ਚਾ ਡੋਲਦਾ ਰਹਿੰਦਾ। ਮਨਮੁੱਖ ਬੁੱਧ ਕਾਚੀ ਮਨੁਆ ਡੋਲੈ, ਮਨਮੁੱਖਾਂ ਦੀ ਬੁੱਧੀ ਕੱਚੀ ਹੁੰਦੀ ਹੈ, ਨਿਸ਼ਚੇ ਤੇ ਵਿਸ਼ਵਾਸ ਤੋਂ ਸੱਖਣੀ ਹੁੰਦੀ ਹੈ, ਇਸੇ ਲਈ ਉਹਨਾਂ ਦਾ ਮਨ ਡੋਲਦਾ ਹੈ। ਅਕਥ ਨਾ ਕਥਾ ਕਹਾਣੀ, ਉਹ ਜੋ ਅਕਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਕੀਤਾ ਜਾ ਸਕਦਾ, ਹਜ਼ੂਰ ਕਹਿੰਦੇ ਨੇ ਉਸ ਅਕਥ ਵਾਹਿਗੁਰੂ ਪਰਮੇਸ਼ਰ ਦੀ ਜੋ ਪ੍ਰੇਮ ਦੀ ਅਕਥ ਕਹਾਣੀ ਹੈ, ਅਕਥ ਕਹਾਣੀ ਪ੍ਰੇਮ ਕੀ ਕੋਈ ਗੁਰਮੁਖ ਆਖੇ ਆਏ, ਉਹ ਉਸਦਾ ਬਿਆਨ ਹੀ ਨਹੀਂ ਕਰਦੇ।
ਗੁਰਮਤ ਨਿਹਚਲ ਹਰ ਮਨ ਵਸਿਆ ਅੰਮ੍ਰਿਤ ਸਾਚੇ ਬਾਣੇ।
ਦੂਸਰੇ ਪਾਸੇ ਜਿਹੜੇ ਗੁਰਮੁਖ ਵਿਅਕਤੀ ਨੇ, ਉਹਨਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ। ਮਨਮੁੱਖਾਂ ਦੀ ਬੁੱਧੀ ਤੇ ਕੱਚੀ ਹੈ ਨਾ, ਵਿਸ਼ਵਾਸ ਤੋਂ ਸੱਖਣੀ ਹੈ, ਨਿਸ਼ਚੇ ਤੋਂ ਹੀਣੀ ਹੈ, ਇਸੇ ਲਈ ਉਹਨਾਂ ਦਾ ਮਨ ਡੋਲਦਾ ਰਹਿੰਦਾ। ਪਰ ਜਿਹੜੇ ਗੁਰਮੁਖ ਵਿਅਕਤੀ ਨੇ, ਗੁਰਮਤ, ਉਹ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਨੇ। ਚੱਲ ਫਿਰ ਉਹਨਾਂ ਦੀ ਬੁੱਧੀ ਆਰਣ ਵਾਂਗੂ ਅਚਲ ਹੋ ਜਾਂਦੀ, ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਅਟਲ ਭਰੋਸਾ ਬੱਜ ਜਾਂਦਾ। ਕਿਉਂ? ਹਰ ਮਨ ਵਸਿਆ ਗੁਰੂ ਦੀ ਮੱਤ ਨੂੰ ਧਾਰਨ ਕਰਕੇ, ਉਹਨਾਂ ਦੇ ਮੰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸੇ। ਨਾਮ ਕਿਵੇਂ ਵਸਿਆ? ਅੰਮ੍ਰਿਤ ਸਾਚੀ ਬਾਣੀ, ਉਹ ਅੰਮ੍ਰਿਤ ਰੂਪ ਸੱਚੀ ਬਾਣੀ ਨਾਲ ਜੁੜੇ ਰਹਿੰਦੇ। ਇਸ ਬਾਣੀ ਤੇ ਹਰ ਨਾਮ ਬਣਦਾ। ਜਿਹੜਾ ਮਨੁੱਖ ਹਰ ਵੇਲੇ ਸਤਿਗੁਰੂ ਦੀ ਸੱਚੀ ਬਾਣੀ ਨੂੰ ਪੜ੍ਹਦਾ ਹੈ, ਫਿਰ ਉਹਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਕਈ ਵਾਰੀ ਕਈ ਅੰਗਰੇਜ਼ੀ ਸ਼ਬਦਾਂ ਦੇ ਵਿੱਚ ਵੀ ਪੈ ਜਾਂਦੇ। ਅਸੀਂ ਕੀ ਬਾਣੀ ਪੜ੍ਹੀਏ ਜਾਂ ਅਸੀਂ ਸਿਮਰਨ ਕਰੀਏ? ਮਹਾਂਪੁਰਖ ਇਹਦੇ ਬਾਰੇ ਵਿਚਾਰ ਕਰਦੇ ਸਨ। ਬਾਣੀ ਦੀ ਵੀ ਲੋੜ ਹੈ ਤੇ ਸਿਮਰਨ ਦੀ ਵੀ ਲੋੜ ਹੈ। ਜੇ ਬਾਣੀ ਪੜ੍ਹੀ ਜਾਵੇ ਉਹ ਵੀ ਚੰਗੀ ਗੱਲ ਹੈ, ਜੇ ਕੋਈ ਸਿਮਰਨ ਕਰੇ ਉਹ ਵੀ ਚੰਗੀ ਗੱਲ ਹੈ। ਪਰ ਕਲਗੀ ਧਰ ਪਾਤਸ਼ਾਹ ਦਾ ਇਹ ਹੁਕਮ ਹੈ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਸ਼ਾਮ ਨੂੰ ਰਹਿ ਰਾਸ ਸੌਣ ਲੱਗਿਆਂ ਕੀਰਤਨ ਸੋਇਦਾ, ਇਹ ਗੁਰੂ ਦੀ ਆਗਿਆ ਹੈ। ਇਹ ਬਾਣੀ ਤੇ ਪੜ੍ਹਨੀ ਬਾਣੀ ਹਰ ਗੁਰਸਿੱਖ ਮਾਈ ਪਾਈ ਅੰਮ੍ਰਿਤ ਸਾਚੀ ਬਾਣੀ। ਤੇ ਜੇ ਉਹਦੇ ਕੋਲੋਂ ਸਿਮਰਨ ਵੀ ਹੋਵੇ ਤੇ ਉਹ ਵੀ ਕਰੇ। ਕਈ ਇਹੋ ਜਿਹੇ ਪ੍ਰੇਮੀ ਵੀ ਹਨ, ਕਹਿੰਦੇ ਸਿਮਰਨ ਕਰੋ, ਬਾਣੀ ਸਿਮਰਨ ਕਰਨ ਵਾਸਤੇ ਆ ਗਈ, ਇਸ ਲਈ ਬਾਣੀ ਨਹੀਂ ਪੜ੍ਹਨ ਦੀ ਏਡੀ ਲੋੜ, ਤੇ ਤੁਸੀਂ ਸਿਮਰਨ ਕਰੋ। ਪਰ ਮਹਾਂਪੁਰਖ ਕਹਿੰਦੇ ਭਾਈ ਨਹੀਂ, ਤੁਸੀਂ ਪ੍ਰੇਮ ਨਾਲ ਬਾਣੀ ਪੜ੍ਹਦੇ ਹੋ, ਇਹ ਵੀ ਸਿਮਰਨ ਹੀ। ਇਸ ਲਈ ਬਾਣੀ ਛੱਡਣੀ ਨਹੀਂ, ਜੋ ਗੁਰੂ ਦਾ ਹੁਕਮ ਹੈ ਨਿਤਨੇਮ ਨਹੀਂ ਛੱਡਣਾ, ਸਿਮਰਨ ਵੀ ਕਰੋ ਤੇ ਬਾਣੀ ਵੀ ਪੜ੍ਹੋ। ਜਿਹੜਾ ਸਿਮਰਨ ਹੈ ਤੇ ਬਾਣੀ ਹੈ, ਇਹ ਸਾਡਾ ਆਤਮਕ ਭੋਜਨ ਹੈ। ਜਿਹੜੀ ਬਾਣੀ ਹੈ ਇਹਨੂੰ ਤੇ ਸਮਝ ਲਓ, ਇਹ ਬਾਣੀ ਹੈ। ਜਿਹੜਾ ਵਾਹਿਗੁਰੂ ਦਾ ਸਿਮਰਨ ਹੈ, ਇਹ ਆਤਮਕ ਭੋਜਨ ਹੈ। ਜਿਵੇਂ ਸਾਡੇ ਸਰੀਰ ਨੂੰ ਪਾਣੀ ਦੀ ਵੀ ਲੋੜ ਹੈ ਤੇ ਭੋਜਨ ਦੀ ਵੀ ਲੋੜ ਹੈ, ਇਸੇ ਤਰ੍ਹਾਂ ਸਾਡੇ ਮਨ ਨੂੰ ਪਾਣੀ ਦੀ ਵੀ ਲੋੜ ਹੈ ਤੇ ਸਿਮਰਨ ਦੀ ਵੀ ਲੋੜ ਹੈ। ਸਾਨੂੰ ਦੋਵੇਂ ਕੰਮ ਕਰਨੇ ਚਾਹੀਦੇ ਹਨ।
ਮਨ ਕੀ ਤਰੰਗ ਸਭ ਨਿਵਾਰੇ ਰਸਨਾ ਸਹਿ ਸੁਭਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਨੇ ਜਿਹੜੇ ਮਨ ਦੇ ਤਰੰਗ ਸਨ, ਤਰੰਗ ਦਾ ਅਰਥ ਹੈ ਲਹਿਰਾਂ, ਮਨ ਦੇ ਵਿੱਚ ਬੜੀਆਂ ਲਹਿਰਾਂ ਉੱਠੀਆਂ ਨੇ। ਮਨ ਇੱਕ ਸਾਗਰ ਹੈ, ਤੁਸੀਂ ਕਦੇ ਧਿਆਨ ਦੇ ਨਾਲ ਮਨ ਦੇ ਵੱਲ ਨਿਗਾਹ ਮਾਰ ਕੇ ਦੇਖੋ, ਕਦੇ ਕੋਈ ਇੱਛਾ, ਕਦੇ ਕੋਈ ਵਾਸ਼ਨਾ, ਕਦੇ ਕੋਈ ਸੰਕਲਪ, ਕਦੇ ਕੋਈ ਵਿਕਾਲੋ ਪੈਦਾ ਹੁੰਦਾ ਰਹਿੰਦਾ। ਮਨ ਦੇ ਬੜੇ ਤਰੰਗ, ਮਨ ਦੀਆਂ ਬੜੀਆਂ ਲਹਿਰਾਂ, ਪਰ ਹਜ਼ੂਰ ਕਹਿੰਦੇ ਨੇ ਜਿੰਨੇ ਮਨ ਦੇ ਤਰੰਗ ਸਨ, ਸੰਕਲਪ ਵਿਕਲਪ ਸਨ, ਮਨ ਦੇ ਤੁਰਨੇ ਸਨ, ਸ਼ਬਦ ਨਿਵਾਰੇ, ਗੁਰਮੁਖਾਂ ਨੇ ਗੁਰੂ ਕੇ ਸ਼ਬਦ ਦੁਆਰਾ ਸਾਰੇ ਹੀ ਨਿਵਿਰਤ ਕਰ ਦਿੱਤੇ। ਮਨ ਦੀਆਂ ਸਾਰੀਆਂ ਲਹਿਰਾਂ ਨਾਮ ਦੀ ਸ਼ਬਦ ਦੀ ਕਮਾਈ ਕਰਕੇ ਗੁਰਮੁਖਾਂ ਨੇ ਅਭਾਵ ਕਰ ਦਿੱਤੀਆਂ ਹਨ। ਰਸਨਾ ਸਹਿਜ ਸੁਭਾਈ ਜਿਹੜੀ ਉਹਨਾਂ ਦੀ ਰਸਨਾ ਜ਼ਬਾਨ ਹੈ, ਉਹ ਸੁਤੇ ਸਿੱਧ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਤੇ ਸਿਮਰਨ ਦੇ ਵਿੱਚ ਜੁੜੀ ਰਹਿੰਦੀ ਹੈ।
ਸਤਿਗੁਰ ਮਿਲ ਰਹੀ ਹੈ ਸਦ ਆਪਣੇ ਜਿਨ ਹਰ ਸੇ ਤੀ ਲਿਵਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜੋ ਆਪਣੇ ਸਤਿਗੁਰੂ ਨੇ ਹਮੇਸ਼ਾ ਲਈ ਉਹਨਾਂ ਨੂੰ ਮਿਲੇ ਰਹਿਣਾ ਚਾਹੀਦਾ। ਆਪਣੇ ਸਤਿਗੁਰੂ ਕੌਣ ਨੇ? ਜਿਨ੍ਹਾਂ ਨੇ ਸਾਡੀ ਖਾਤਰ ਮਹਾਨ ਪਰਉਪਕਾਰ ਕੀਤੇ, ਕੇਵਲ ਪਰਉਪਕਾਰ ਹੀ ਨਹੀਂ ਕੀਤੇ, ਸਾਡੇ ਲਈ ਸਰਬੰਸ ਵੀ ਵਾਰ ਦਿੱਤਾ। ਗੰਦਿਆਂ ਵਾਲੇ ਪਾਤਸ਼ਾਹ ਨੇ ਪਤਾ ਨਹੀਂ ਕਿਹੜੇ ਅੰਦਾਜ਼ ਦੇ ਵਿੱਚ ਬਚਨ ਕਹੇ ਸਨ, ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਧ ਚਾਰ, ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਇਸੇ ਲਈ ਹਜ਼ੂਰ ਕਹਿੰਦੇ ਨੇ ਸਤਿਗੁਰ ਮਿਲ ਰਹੀ ਹੈ ਸਾਦੇ ਆਪ, ਉਸ ਆਪਣੇ ਸਤਿਗੁਰੂ ਹਮੇਸ਼ਾ ਲਈ ਮਿਲੇ ਰਹਿਣਾ ਚਾਹੀਦਾ। ਜਿਨ ਹਰ ਸੇਤੀ ਲਿਵ ਲਾਈ, ਜਿਸਨੇ ਸਾਡੀ ਲਿਵ ਚਿੱਤ ਦੀ ਬਿਰਤੀ ਨੂੰ, ਸਾਡੀ ਸੁਰਤ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ।
ਮਨ ਸ਼ਬਦ ਮਰੈ ਤਾਂ ਮੁਕਤ ਹੋਵੇ, ਹਰ ਚਰਨੀ ਚਿਤ ਲਾਏ।
ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਜੀਵਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਇਹ ਦੱਸੋ, ਸਾਡੇ ਇਸ ਜੀਵ ਆਤਮਾ ਨੂੰ ਮੁਕਤੀ ਕਿਵੇਂ ਪ੍ਰਾਪਤ ਹੋ ਸਕਦੀ? ਤਾਂ ਹਜ਼ੂਰ ਦੱਸਦੇ ਨੇ ਮਨ ਸ਼ਬਦ ਮਰੈ, ਜੇ ਇਹ ਮਨ ਮਰ ਜਾਵੇ ਨਾ ਤਾਂ ਇਹਨੂੰ ਮੁਕਤੀ ਮਿਲ ਸਕਦੀ, ਕਿਉਂਕਿ ਇਹ ਸਿੱਖੀ ਦਾ ਸਿਧਾਂਤ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਹ ਮਨ ਮਰਦਾ ਕਿਵੇਂ ਹੈ? ਹਜ਼ੂਰ ਕਹਿੰਦੇ ਸ਼ਬਦ ਦੁਆਰਾ ਮਨ ਸ਼ਬਦ ਮਰੈ, ਜਦੋਂ ਮਨ ਸ਼ਬਦ ਦੁਆਰਾ ਮਰ ਜਾਂਦਾ ਤਾਂ ਇਹ ਮੁਕਤ ਹੁੰਦਾ ਹੈ। ਭਗਤ ਕਬੀਰ ਜੀ ਨੇ ਬਹੁਤ ਸੁੰਦਰ ਬਚਨ ਲਿਖਿਆ ਹੈ, ਉਹ ਲਿਖਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਭਰਿਆ ਭਰਿਆ ਕਰੇਜੇ ਸੀ। ਸਤਿਗੁਰੂ ਬਹੁਤ ਵੱਡੇ ਸੂਰਮੇ, ਬਹੁਤ ਵੱਡੇ ਜਰਨੈਲ, ਕਬੀਰ ਸਤਿਗੁਰ ਸੂਰਮ, ਉਸ ਮਹਾਨ ਸੰਤ ਸਿਪਾਹੀ ਬਾਦਸ਼ਾਹ ਦਰਵੇਸ਼ ਕਲਗੀ ਧਰ ਪਾਤਸ਼ਾਹ ਨੇ ਐਸਾ ਪ੍ਰੇਮ ਦਾ ਤੀਰ ਮਾਰਿਆ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਣ ਜੋਏ, ਲਾਗਤ ਹੀ ਪੋਈ ਗਿਰ ਭਰਿਆ, ਬਸ ਤੀਰ ਵੱਜਣ ਦੀ ਦੇਰ ਸੀ, ਤੇ ਸਾਡਾ ਮਨ ਉਸ ਤੀਰ ਦੇ ਘਾਉ ਨੂੰ ਜਰ ਨਾ ਸਕਿਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੇ ਪੀਰ ਪ੍ਰਮ ਕੀ ਸੋ ਜਾਣੇ ਦਿਲ। ਹਜ਼ੂਰ ਕਹਿੰਦੇ ਨੇ ਐਸਾ ਸਤਿਗੁਰੂ ਨੇ ਤੀਰ ਵਾਹਿਆ, ਪ੍ਰੇਮ ਦਾ ਤੀਰ ਮਾਰਿਆ, ਬਸ ਉਸਨੇ ਸਾਡੇ ਕਾਲਜੇ ਵਿੱਚ ਛੇਕ ਕਰ ਦਿੱਤਾ। ਉਹ ਛੇਕ ਕਿਹੜਾ ਸੀ? ਵੈਰਾਗ ਦਾ, ਵੈਰਾਗ ਦਾ ਛੇਕ ਕਰ ਦਿੱਤਾ ਹੈ। ਤੇ ਹੁਣ ਅਸੀਂ ਸੰਸਾਰ ਦੇ ਵਿੱਚ ਅਚਤ ਨਹੀਂ ਹੋ ਸਕਦੇ, ਸਾਡਾ ਮਨ ਪਦਾਰਥਾਂ ਵਿੱਚ ਮਾਇਆ ਦੇ ਮੋਹ ਦੇ ਵਿੱਚ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨ ਗੁਰੂ ਕੇ ਸ਼ਬਦ ਦੁਆਰਾ ਮਰਦਾ, ਪਰ ਸ਼ਬਦ ਮਰਿਆ ਤਾਂ ਮੁਕਤ ਹੋਵੇ। ਜਦੋਂ ਮਨ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਤਾਂ ਮੁਕਤ ਹੋ ਜਾਂਦਾ ਹੈ। ਹਰ ਚਰਨੀ ਚਿੱਤ ਲਾਈ, ਤੇ ਫਿਰ ਉਹਦਾ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਨਾਲ ਚਿੱਤ ਦਿੱਤਾ, ਭਾਵ ਜਦੋਂ ਗੁਰੂ ਕੇ ਸ਼ਬਦ ਦੀ ਬਾਰ ਬਾਰ ਕਮਾਈ ਕਰਦੇ ਹਾਂ ਤੇ ਮਨ ਦੇ ਸੰਕਲਪ ਵਿਕਲਪ ਸ਼ਾਂਤ ਹੋ ਜਾਂਦੇ ਨੇ ਤੇ ਫਿਰ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ।
ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੈ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਸਰ ਸਾਗਰ ਗੁਰਮੁਖੋ ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰ ਸਰ ਸਾਗਰ ਤੂੰ ਮਾਨ ਸਰੋਵਰ ਤੇ ਸਮੁੰਦਰ ਦੇ ਸਮਾਨ ਸਦਾ ਜਲ ਨਿਰਮਲ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਨ ਸਰੋਵਰ ਨੇ ਰਤਨਾਂ ਦੇ ਸਾਗਰ ਉਹਨਾਂ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਰਮਲ ਜਲ ਹੈ। ਨਹਾਵੈ ਸਹਿਜ ਸੁਭਾਈ ਹੁਣ ਸਾਡਾ ਮਨ ਉਸ ਨਾਮ ਬਾਣੀ ਦੇ ਤੀਰਥ ਦੇ ਵਿੱਚ ਸਹਿਜ ਸੁਭਾਈ ਸੁਤੇ ਸਿੱਧ ਹੀ ਇਸ਼ਨਾਨ ਕਰਦੇ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ। ਬੈਠ ਕੇ ਬਾਣੀ ਸੁਣਨੀ ਫਿਰ ਸਿਮਰਨ ਕਰਨਾ ਅਭਿਆਸ ਕਰਨਾ ਤੇ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣਾ ਇਹੀ ਮਨੋਂ ਗੁਰਮੁਖ ਇਸ਼ਨਾਨ ਕਰਦੇ ਹਨ।
ਸਬਦ ਵਿਚਾਰ ਸਦਾ ਰੰਗ ਰਾਤੇ ਹਮੇ ਤਿਸ਼ਨਾ ਮਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਸ਼ਬਦ ਵਿਚਾਰ ਉਹ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਨ ਇਹ ਸਦਾ ਰੰਗ ਰਾਤੇ ਹਮੇਸ਼ਾ ਲਈ ਨਾਮ ਦੇ ਬਾਣੀ ਦੇ ਰੰਗ ਵਿੱਚ ਰੰਗੇ ਰਹਿੰਦੇ। ਇਸੇ ਕਰਕੇ ਹਉਮੈ ਤ੍ਰਿਸ਼ਨਾ ਮਾਰੀ ਉਹਨਾਂ ਨੇ ਸ਼ਬਦ ਦੀ ਕਮਾਈ ਕਰਕੇ ਕਿਉਂਕਿ ਹਉਮੈ ਦੇ ਰੂਪ ਦਾ ਦਾਰੂ ਗੁਰੂ ਕਾ ਸ਼ਬਦ ਹੀ ਹੈ ਉਹਨਾਂ ਨੇ ਹਉਮੈ ਨੂੰ ਤੇ ਤ੍ਰਿਸ਼ਨਾ ਨੂੰ ਮਾਰ ਦਿੱਤਾ ਹੈ।
ਹਰ ਸਰ ਸਾਗਰ ਸਦਾ ਜਨ ਨਿਰਮਲ ਨਾਵੈ ਸਹਿਜ ਸੁਭਾਈ ਸਬਦ ਵਿਚਾਰ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰੀ ਅੰਤਰ ਨਿਹ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਤਰ ਨਿਹ ਕੇਵਲ ਹਰ ਰਵਿਆ ਉਹਨਾਂ ਗੁਰਮੁਖਾਂ ਨੇ ਆਪਣੇ ਅੰਦਰ ਭਾਵ ਮਨ ਦੇ ਅੰਦਰ ਨਿਹ ਕੇਵਲ ਦਾ ਅਰਥ ਜੋ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਹਮੇਸ਼ਾ ਲਈ ਰਵਿਆ ਦਾ ਅਰਥ ਸਿਮਰਨ ਹਰ ਵੇਲੇ ਉਸਨੂੰ ਯਾਦ ਕੀਤਾ ਉਸ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਆਪਣੇ ਮਨ ਦੇ ਵਿੱਚ ਸਿਮਰਿਆ ਸਭ ਆਤਮ ਰਾਮ ਮੁਰਾਰੀ ਅਤੇ ਨਾਲ ਹੀ ਉਸ ਆਤਮਾ ਰਾਮ ਵਿਆਪਕ ਸਰੂਪ ਜੋ ਮੁਰਾਰੀ ਹੰਕਾਰ ਰੂਪੀ ਮੁਰਦੈਨ ਦਾ ਵੈਰੀ ਅਕਾਲ ਪੁਰਖ ਹੈ ਹਮੇਸ਼ਾ ਲਈ ਉਹਨਾਂ ਗੁਰਮੁਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਕੀਤਾ ਹੈ।
ਸੇਵਕ ਸੇਵ ਰਹੇ ਸੱਚ ਰਾਤੇ ਜੋ ਤੇਰਾ ਮਨ ਭਾਣੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਜੀ ਸੇਵਕ ਸੇਵ ਰਹੇ ਸੱਚ ਰਾਤੇ ਉਹ ਸੇਵਕ ਜੋ ਤੇਰਾ ਮਨ ਭਾਣੇ ਜੋ ਤੇਰੇ ਮਨ ਵਿੱਚ ਪਾ ਗਏ ਹਨ। ਸੇਵਕ ਤਾਂ ਬਥੇਰੇ ਨੇ ਸੰਤ ਬਥੇਰੇ ਨੇ ਬਾਬੇ ਬਹੁਤ ਨੇ ਸਾਧੂ ਸੰਤਾਂ ਦਾ ਕੋਈ ਸ਼ੁਮਾਰ ਨਹੀਂ ਪਰ ਹਜ਼ੂਰ ਕਹਿੰਦੇ ਨੇ ਜੋ ਤੇਰਾ ਮਨ ਪਾਣੇ ਜੋ ਤੇਰੇ ਮਨ ਵਿੱਚ ਭਾਗੇ ਨੇ ਗੱਲ ਉਹਨਾਂ ਦੀ ਸੇਵਕ ਸੇਵ ਰਹੇ ਸੱਚ ਰਾਤੇ ਉਹ ਸੇਵਕ ਬਣ ਕੇ ਹਮੇਸ਼ਾ ਲਈ ਤੁਹਾਡੀ ਸੇਵਾ ਕਰਦੇ। ਮਹਾਂਪੁਰਖ ਜਿੰਨੀ ਉਹਨਾਂ ਨੇ ਸੇਵਾ ਕੀਤੀ ਸ਼ਾਇਦ ਕੋਈ ਸੰਸਥਾ ਵੀ ਉਨੀ ਸੇਵਾ ਨਾ ਕਰ ਸਕੀ ਭਾਵ ਗੁਰਸਿੱਖੀ ਪ੍ਰਚਾਰ ਦੀ ਗੁਰਮਤਿ ਦੀ ਵਿੱਦਿਆ ਪੜ੍ਹਨ ਪੜਾਉਣ ਦੀ ਹੈ ਅਮਰ ਛਕਾਉਣ ਦੀ ਹੈ ਨਾਮ ਜਪਣ ਜਪਾਉਣ ਦੀ ਹੈ ਜਿੰਨੀ ਸੇਵਾ ਮਹਾਂਪੁਰਖ ਕਰ ਗਏ ਨੇ ਜਿਹੜੇ ਉਸ ਵੇਲੇ ਪੰਥ ਦੇ ਲੀਡਰ ਸਨ ਪੰਥ ਦੇ ਆਗੂ ਸਨ ਉਹ ਮਹਾਂਪੁਰਖਾਂ ਦੇ ਜਥੇ ਨੂੰ ਚੱਲਦੀ ਫਿਰਦੀ ਯੂਨੀਵਰਸਿਟੀ ਆਖਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਕਿਸੇ ਵੀ ਹੋਰ ਤਖ਼ਤ ਸਾਹਿਬਾਂ 'ਤੇ ਕੋਈ ਗ੍ਰੰਥੀ ਕੋਈ ਜਥੇਦਾਰ ਕੋਈ ਸਿੰਘ ਸਾਹਿਬ ਆਪਣਾ ਹੁੰਦਾ ਸੀ ਅਤੇ ਮਹਾਂਪੁਰਖਾਂ ਨੂੰ ਜ਼ਰੂਰ ਸੱਦਾ ਪੱਤਰ ਭੇਜਿਆ ਜਾਂਦਾ ਸੀ ਅਤੇ ਨਾਲ ਹੀ ਬੇਨਤੀ ਲਿਖੀ ਜਾਂਦੀ ਸੀ ਵੀ ਤੁਸੀਂ ਕੋਈ ਟਕਸਾਲ ਦਾ ਵਿਦਿਆਰਥੀ ਵਿਦਵਾਨ ਗੁਰਮੁਖ ਪਿਆਰਾ ਸਾਡੇ ਪਾਸ ਭੇਜੋ ਅਸੀਂ ਉਹਨੂੰ ਬਤੌਰ ਗ੍ਰੰਥੀ ਦੀ ਸੇਵਾ ਲਾਉਣਾ ਚਾਹੁੰਦੇ। ਮਹਾਂਪੁਰਖਾਂ ਨੂੰ ਪੁੱਛ ਕੇ ਆਗਿਆ ਲੈ ਕੇ ਤੇ ਜਥੇਦਾਰ ਤੇ ਗ੍ਰੰਥੀ ਸਾਹਿਬਾਨ ਨਿਯੁਕਤ ਕੀਤੇ ਜਾਂਦੇ ਸਨ। ਤੇ ਫਿਰ ਉਹਨਾਂ ਮਹਾਂਪੁਰਖਾਂ ਨੇ ਇੰਨੀ ਸੇਵਾ ਕੀਤੀ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਸੈਂਕੜੇ ਪ੍ਰਚਾਰਕ ਪੈਦਾ ਕੀਤੇ, ਹਜ਼ਾਰਾਂ ਸ਼ੁੱਧ ਪਾਠੀ ਬਣਾਏ, ਕੀਤੀ ਉਹਨਾਂ ਮਹਾਂਪੁਰਖਾਂ ਦੀ ਸੇਵਾ ਸੀ। ਤੇ ਪਰ ਉਹਨਾਂ ਨੇ ਸੇਵਾ ਕੀਤੀ ਗੁਰੂ ਪੰਥ ਦੇ ਦਾਸ ਬਣ ਕੇ, ਕਦੇ ਆਪਣੇ ਆਪ ਨੂੰ ਜਣਾਇਆ ਨਹੀਂ। ਮਹਾਂਪੁਰਖ ਕਦੇ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪਣੀ ਵਡਿਆਈ ਨਹੀਂ ਸੀ ਕਰੋ। ਜੇ ਕੋਈ ਉਹਨਾਂ ਨੂੰ ਕਦੇ ਕੋਈ ਸਲਾਉਣ ਦੀ ਕੋਸ਼ਿਸ਼ ਵੀ ਕਰਦਾ, ਮਹਾਂਪੁਰਖ ਉਦੋਂ ਹੀ ਟੋਕ ਦਿੰਦੇ ਕਹਿੰਦੇ, ਭਾਈ ਨਹੀਂ, ਸਤਿਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਮਹਿਮਾ ਕਰੋ, ਗੁਰੂ ਦੀ ਵਡਿਆਈ ਕਰੋ, ਆਪਣੇ ਆਪ ਨੂੰ ਦਸਨ ਦਾਸ ਹੀ ਲਿਖ। ਜਿੰਨੇ ਮਹਾਂਪੁਰਖਾਂ ਦੇ ਕੋਈ ਹੱਥ ਲਿਖ, ਕੋਈ ਚਿੱਠੀਆਂ ਨੇ, ਪੱਤਰ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਦੇ ਨਾਲ ਦਸਨ ਦਸਨ ਦਾਸ, ਗੁਰਬਚਨ ਸਿੰਘ ਖਾਲਸਾ, ਨਾ ਗਿਆਨੀ, ਨਾ ਸੰਤ, ਨਾ ਕੁਝ ਹੋਰ ਲੱਭ, ਦਸਨ ਦਾਸ ਗੁਰਬਚਨ ਸਿੰਘ ਖਾਲਸਾ ਇੰਨਾ ਹੀ ਲਿਖਦੇ। ਕਿਉਂ? ਉਹਨਾਂ ਦੇ ਮਨ ਦੇ ਵਿੱਚ ਨਿਮਰਤਾ ਸੀ, ਉਸ ਬੰਦ ਦੀ ਇੱਛਾ ਨਹੀਂ, ਸੇਵਕ ਸੇਵ ਰਹੇ ਸੱਚ ਦਾ, ਤੇ ਉਹ ਸੇਵਕ ਬਣ ਕੇ ਗੁਰੂ ਪੰਥ ਦੀ ਸੇਵਾ ਕਰਦੇ ਰਹੇ ਤੇ ਸੱਚ ਦਾ ਤੇ ਸੱਚੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਰਹੇ। ਇਹ ਹੈ ਉਹਨਾਂ ਮਹਾਂਪੁਰਖਾਂ ਦੀ ਗੱਲ, ਜੋ ਤੇਰੇ ਮਨ ਭਾਣੇ, ਜੋ ਤੇਰੇ ਮਨ ਦੇ ਵਿੱਚ ਭਾ ਗਏ ਹਨ।
ਦੁਬਦਾ ਮਹਿਲ ਨਾ ਪਾਵੇ ਜਗ ਝੂਠੀ, ਗੁਣ ਆਪ ਗੁਣ ਨਾ ਪਛਾਣੇ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੜੀ ਦੁਬਦਾ ਵਾਲੀ ਸ੍ਰਿਸ਼ਟੀ, ਦੁਬਦਾ ਮਹਿਲ ਨਾ ਪਾਵੇ ਜਗ ਝੂਠੀ, ਜਿਹੜੀ ਦੁਬਦਾ ਵਾਲੀ ਸ੍ਰਿਸ਼ਟੀ ਹੈ ਉਹਦੇ ਝੂਠ ਵਿੱਚ ਲੱਗੀ ਹੋਈ ਹੈ, ਝੂਠ ਬੋਲਦੀ ਹੈ। ਇਸੇ ਲਈ ਜਿਹੜੀ ਦੁਬਦਾ ਵਾਲੀ ਝੂਠੀ ਸ੍ਰਿਸ਼ਟੀ ਹੈ ਤੇ ਜਾਂ ਜੀਵ ਰੂਪ ਇਸਤਰੀ ਹੈ, ਮਹਿਲ ਨਾ ਪਾਵੇ। ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਦਾ ਅਰਥ ਹੈ, ਉਹਦੇ ਘਰ ਨੂੰ, ਉਸ ਪਾਤਸ਼ਾਹ ਦੇ ਮਹਿਲ ਸੱਚਖੰਡ ਨੂੰ ਪ੍ਰਾਪਤ ਨਹੀਂ ਕਰ ਸਕਦੇ। ਗੁਣ ਅਵਗੁਣ ਨਾ ਪਛਾਣੇ, ਪਰ ਹਜ਼ੂਰ ਕਹਿੰਦੇ ਨੇ ਜਿਹੜੇ ਪਰਮੇਸ਼ਰ ਦੇ ਪਿਆਰ ਵਾਲੇ ਨੇ, ਉਹਨਾਂ ਦੇ ਗੁਣਾਂ ਔਗੁਣਾਂ ਦੀ ਵਾਹਿਗੁਰੂ ਕੋਈ ਪਛਾਣ ਹੀ ਨਹੀਂ ਕਰਦਾ। ਜਿਹੜੀ ਦੁਬਦਾ ਵਾਲੀ ਝੂਠੀ ਇਸਤਰੀ ਹੈ, ਉਹ ਤੇ ਵਾਹਿਗੁਰੂ ਦੇ ਸੱਚਖੰਡ ਮਹਿਲ ਵਿੱਚ ਨਹੀਂ ਜਾ ਸਕਦੀ। ਕਿਉਂ? ਉਸਨੇ ਗੁਣਾਂ ਔਗੁਣਾਂ ਦੀ ਪਛਾਣ ਹੀ ਨਹੀਂ, ਉਹ ਔਗੁਣਾਂ ਨੂੰ ਵੀ ਗੁਣ ਸਮਝ ਕੇ ਧਾਰਨ ਕਰਦੀ ਰਹੀ। ਪਰ ਜਿਹੜੀ ਗੁਰਮੁਖ ਇਸਤਰੀ ਹੈ, ਉਹਦਾ ਜੀਵਨ ਸੁਹਾਗਣ ਵਰਗਾ ਹੈ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਗਈ ਹੈ।
ਆਪੇ ਮੇਲ ਲਏ ਅਕਥ ਕਥੀਐ ਸੱਚ ਸ਼ਬਦ ਸੱਚ ਬਾਣੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਆਪੇ ਮੇਲ ਲਏ, ਆਪਣੇ ਨਾਲ ਮੇਲ ਲੈਂਦਾ ਹੈ। ਉਹਨਾਂ ਗੁਰਮੁਖ ਰੂਹਾਂ ਨੂੰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ। ਅਕਥ ਕਥੀਐ ਸੱਚ ਸ਼ਬਦ ਸੱਚ ਬਾਣੇ, ਜਿਹੜੇ ਅਕਥ ਰੂਪ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਕਥੀਆ ਦਾ ਅਰਥ ਵੀ ਉਚਾਰਨ ਕਰਦੇ ਹਨ। ਸੱਚ ਸ਼ਬਦ ਸੱਚ ਬਾਣੀ ਕਿਵੇਂ ਉਚਾਰਨ ਕਰਦੇ ਨੇ? ਸੱਚ ਸ਼ਬਦ ਸੱਚੇ ਗੁਰੂ ਦੇ ਉਪਦੇਸ਼ ਨਾਲ ਤੇ ਸੱਚੀ ਅੰਮ੍ਰਿਤ ਰੂਪ ਬਾਣੀ ਦੁਆਰਾ। ਭਾਵ ਉਹ ਗੁਰਮੁਖ ਪਿਆਰੇ ਜਿਹੜੇ ਸੱਚੇ ਸ਼ਬਦ ਦੁਆਰਾ, ਸਤਿਗੁਰੂ ਦੀ ਸੱਚੀ ਅੰਮ੍ਰਿਤਮਈ ਬਾਣੀ ਦੁਆਰਾ ਉਸ ਅਕਥ ਰੂਪ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਰਦੇ ਹਨ, ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ।
ਨਾਨਕ ਸਾਚੇ ਸੱਚ ਸਮਾਣੇ, ਹਰ ਕਾ ਨਾਮ ਵਖਾਣੇ।
ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਨਾਨਕ ਸਾਚੇ ਸੱਚ ਸਮਾਣੇ। ਹਜ਼ੂਰ ਕਹਿੰਦੇ ਨੇ ਉਹ ਜਿਹੜੇ ਸੱਚੇ ਮਹਾਂਪੁਰਖ ਨੇ, ਜਿਹੜੇ ਸੱਚ ਦੇ ਨਾਲ ਜੁੜੇ ਹੋਏ ਸਨ, ਉਹ ਸੱਚੇ ਮਹਾਂਪੁਰਖ ਸੱਚ ਸਮਾਣੇ, ਉਹ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ। ਕਿਵੇਂ ਲੀਨ ਹੋ ਗਏ? ਹਰ ਕਾ ਨਾਮ ਵਖਾਣੇ, ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਕੇ। ਕਿਉਂ? ਸਤਿਗੁਰੂ ਦੇ ਬਚਨ ਨੇ ਜਿਨ ਹਰ ਜਪਿਆ ਤੇ ਹਰ ਹੋਏ, ਹਰ ਮਿਲਿਆ ਕੇਲ ਕੇਲਾ ਜੀ, ਕਿ ਲਾਲ ਪਾਣੀ ਨੂੰ ਕਹਿੰਦੇ ਨੇ। ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ, ਇਸੇ ਤਰ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਉਸ ਵਾਹਿਗੁਰੂ ਵਿੱਚ ਅਭੇਦ ਹੋ ਗਏ ਹਨ। ਸੋ ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ੀ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਧਾਰ ਕੇ ਇਹਦੇ ਨਾਲ ਸਾਡੇ ਜੀਵਨ ਸਫਲਤਾ ਹੋਵੇਗੀ। ਸੋ ਮਹਾਂਪੁਰਖਾਂ ਦੀ ਯਾਦ ਵਿੱਚ 30 ਜੂਨ ਵੀਰਵਾਰ ਨੂੰ ਉੱਪਰਲੇ ਮੇਨ ਹਾਲ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਪ੍ਰਾਰੰਭ ਹੋ ਰਹੇ ਹਨ। ਇੰਨੇ ਦਿਨ ਸੁਬਾ ਸ਼ਾਮ ਜਵਾਨ ਸਜਣਗੇ। 2 ਜੁਲਾਈ ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋ ਰਹੇ ਹਨ। 5 ਵਜੇ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਦੀਵਾਨ ਸਜਣਗੇ, ਜਿਸ ਦੇ ਵਿੱਚ ਪੰਥ ਦੇ ਗੁਣੀ ਗਿਆਨੀ ਮਹਾਂਪੁਰਖ ਸੰਗਤੀ ਟਕਸਾਲ ਦੇ ਵਿਦਿਆਰਥੀ ਹਾਜ਼ਰੀਆਂ ਭਰਨਗੇ। 9:30 ਸ਼ਨੀਵਾਰ ਸੁਬਾ ਅੰਮ੍ਰਿਤ ਸੰਚਾਰ ਵੀ ਹੋਵੇਗਾ। ਇਸ ਲਈ ਸਭ ਸੰਗਤਾਂ ਇੰਨੇ ਦਿਨ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਫੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪੇ ਮੇਲ ਲਈ ਅਕਥ ਕਥੀਆ, ਸੱਚ ਸਬਦ ਸੱਚ ਬਾਣੀ, ਨਾਨਕ ਸਾਚੇ ਸੱਚ ਸਮਾਣੇ, ਹਰ ਕਾ ਨਾਮ ਵਖਾਣੀ।
ਵਾਹਿਗੁਰੂ ਜੀ ਕਾ ਖਾਲਸਾ।